ਵਾਰ 8ਵੀਂ ਦੀ 11ਵੀਂ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣ ਅੱਗੇ ਜਿਹੜੇ ਵੈਸ਼ ਲੋਕ ਨੇ ਉਹਨਾਂ ਦਾ ਜ਼ਿਕਰ ਕਰ ਰਹੇ ਹਨ, ਉਹ ਜ਼ਿੰਦਗੀ ਕਿਸ ਤਰ੍ਹਾਂ ਜੀਂਦੇ ਹਨ ਤੇ ਕਿਸ ਕਿਸ ਤਰ੍ਹਾਂ ਦੇ ਉਹਨਾਂ ਵਿੱਚ ਭਿੰਨ ਭੇਦ ਹਨ। ਕਿਤੜੇ ਵੈਸ਼ ਵਖਾਣੀਅਨ ਰਾਜਪੂਤ ਰਾਵਤ ਵਿਚਾਰੀ, ਤੂਵੜ ਗੌੜ ਪਵਾਰ ਲੱਖ, ਮੱਲਣ ਹਾਸ ਚੌਹਾਨ ਚਿਤਾਰੀ, ਕਸ਼ਵਾਹੇ ਰਠੌੜ ਲੱਖ, ਰਾਣੇ ਰਾਏ ਭੂਮੀਏ ਭਾਰੀ, ਬਾਗ ਬਘੇਲੇ ਕੇਤੜੇ ਬਲਵੰਡ ਲੱਖ ਬੁੰਦੇਲੇ ਕਾਰੀ, ਕੇਤੜਿਆਂ ਹੀ ਭੁਰਟੀਏ ਦਰਬਾਰਾਂ ਅੰਦਰ ਦਰਬਾਰੀ, ਕਿਤੜੇ ਗੁਣੀ ਭਦੌੜੀਏ ਦੇਸ਼ ਦੇਸ਼ ਵੱਡੇ ਇਤਬਾਰੀ, ਹਉਮੈ ਮੋਏ ਨਾ ਹਉਮੈ ਮਾਰੀ, ਹਉਮੈ ਮੋਏ ਨਾ ਹਉਮੈ ਮਾਰੀ। ਵੈਸ਼ਾਂ ਦਾ ਜ਼ਿਕਰ ਕਰ ਰਿਹਾ, ਕਿਤੜੇ ਵੈਸ਼ ਵਖਾਣੀ ਰਾਜਪੂਤ ਰਾਵਤ ਵਿਚਾਰੀ, ਕਹਿੰਦੇ ਕਿਤਨੇ ਹੀ ਵੈਸ਼, ਕਿੰਨੀਆਂ ਜਾਤੀਆਂ ਦੇ ਕਹੀਦੇ ਨੇ, ਕਈ ਰਾਜਪੂਤ ਕਈ ਰਾਵਤ ਨੇ, ਇਹ ਕੌਮ ਦੇ ਰਾਜੇ ਹੋ ਜਾਂਦੇ ਹਨ। ਭਾਈ ਗੁਰਦਾਸ ਜੀ ਕਹਿੰਦੇ ਕਿੰਨਿਆਂ ਕਦੀ ਵਿਚਾਰ ਕਰੀਏ, ਆ ਰਾਵਤ ਹੈ ਆ ਰਾਜਪੂਤ ਹੈ, ਕਹਿੰਦੇ ਇਹਨਾਂ ਵੈਸ਼ਾਂ ਦੇ ਵਿੱਚ ਜਿਹੜੇ ਰਾਜਪੂਤ ਨੇ ਉਹਨਾਂ ਰਾਜਪੂਤਾਂ ਦੇ ਵਿੱਚ ਵੀ ਗਾਂ ਤਰ੍ਹਾਂ ਤਰ੍ਹਾਂ ਦੀਆਂ ਵੰਡੀਆਂ, ਉਹਨਾਂ ਦੀਆਂ ਵੀ ਗਾਂ ਵੱਖ ਵੱਖ ਜਾਤਾਂ ਗੋਤਾਂ ਹਨ। ਭਾਈ ਗੁਰਦਾਸ ਜੀ ਕਹਿੰਦੇ ਕਿੰਨੀ ਕੁ ਵਿਚਾਰ ਕਰੀਏ ਇਹਨਾਂ ਲੋਕਾਂ ਦੀ, ਤੂਵੜ ਗੌੜ ਪਵਾਰ ਲੱਖ, ਮੱਲਣ ਹਾਸ ਚੌਹਾਨ ਚਿਤਾਰੀ, ਕਈ ਤੂਵਰ ਕੌਮ ਦੇ, ਕਈ ਗੌੜ ਤੇ ਲੱਖਾਂ ਕਈ ਪਵਾਰ ਜਾਤਾਂ ਵਿੱਚ ਵੀ ਹੋਏ ਹਨ, ਇਹ ਅੱਜ ਵੀ ਆਪਾਂ ਨੂੰ ਕਈ ਮਿਲਦੇ। ਮੱਲਣ ਹਾਸ ਚੌਹਾਨ ਜਾਤ ਦੇ ਕਿੰਨੇ ਕੁ ਵੈਸ਼ ਸੰਸਾਰ ਜਗਤ ਵਿੱਚ ਹਨ, ਭਾਵ ਕਿੰਨਿਆਂ ਕਦਾ ਭਾਈ ਗੁਰਦਾਸ ਜੀ ਕਹਿੰਦੇ ਵਰਣਨ ਕਰੀਏ ਕਿ ਇਹਨਾਂ ਲੋਕਾਂ ਵਿੱਚ ਵੀ ਕਿੰਨੀਆਂ ਜਾਤਾਂ ਗੋਤਾਂ ਤੇ ਵੰਡਾਂ ਪਈਆਂ ਹੋਈਆਂ ਹਨ, ਪਰ ਸਾਰੇ ਜੇ ਇੱਕ ਹੋ ਜਾਣ ਤੇ ਇੱਕ ਪਰਮਾਤਮਾ ਨਾਲ ਜੁੜ ਜਾਣ ਤਾਂ ਜ਼ਿੰਦਗੀ ਦਾ ਬੇੜਾ ਪਾਰ ਹੈ। ਹੋਰ ਕੌਣ ਕੌਣ ਨੇ? ਕਸ਼ਵਾਹੇ ਰਠੌੜ ਲੱਖ, ਰਾਣੇ ਰਾਏ ਭੂਮੀਏ ਭਾਰੀ, ਲੱਖਾਂ ਹੀ ਕਸ਼ਵਾਹੇ ਲੱਖਾਂ ਹੀ ਰਠੌੜ ਇਹ ਵੀ ਨੇ, ਲੱਖਾਂ ਰਾਣੇ ਤੇ ਲੱਖਾਂ ਜ਼ਮੀਨਾਂ ਦੇ ਜ਼ਿਮੀਦਾਰ, ਬੜੇ ਬੜੇ ਵੱਡੇ ਰਾਜੇ ਇਸ ਧਰਤੀ ਦੇ ਉੱਤੇ ਹੋ ਗੁਜਰੇ ਹਨ। ਬਾਗ ਬਘੇਲੇ ਕੇਤੜੇ ਬਲਵੰਡ ਲੱਖ ਬੁੰਦੇਲੇ ਕਾਰੀ, ਕਹਿੰਦੇ ਲੱਖਾਂ ਬਾਗ ਲੱਖਾਂ ਬਘੇਲੇ ਲੱਖਾਂ ਬੁੰਦੇਲ ਖੰਡ ਦੇ, ਇਹ ਬੁੰਦੇਲ ਜਿਹੜਾ ਇੱਕ ਖੰਡ ਆ, ਧਰਤੀ ਦਾ ਇੱਕ ਹਿੱਸਾ ਆ, ਕਹਿੰਦੇ ਲੱਖਾਂ ਬੁੰਦੇਲ ਖੰਡ ਦੇ ਬੜੇ ਬੜੇ ਵੱਡੇ ਬਲਵੰਡ ਭਾਵ ਸੂਰਮੇ ਯੋਧੇ ਇਸ ਧਰਤੀ ਦੇ ਉੱਤੇ ਹੋਏ ਹਨ, ਭਾਵ ਆਪਣੇ ਆਪ ਨੂੰ ਬਾਗ ਦੇ ਬਘੇਲੇ ਦੇ ਬਲਵੰਡ ਬੜੇ ਬੜੇ ਯੋਧੇ ਤੇ ਸੂਰਬੀਰ ਬੁੰਦੇਲੇ ਖੰਡ ਦੇ ਵੀ ਇਸ ਧਰਤੀ ਦੇ ਉੱਤੇ ਇਹਨਾਂ ਵੈਸ਼ਾਂ ਦੇ ਵਿੱਚੋਂ ਹੋਏ ਹਨ। ਕੇਤੜਿਆਂ ਹੀ ਭੁਰਟੀਏ ਦਰਬਾਰਾਂ ਅੰਦਰ ਦਰਬਾਰੀ, ਕਹਿੰਦੇ ਕਿਤੜੇ ਸੰਸਾਰ ਦੇ ਵਿੱਚ ਗਿਣੀਏ ਭੱਟੀਏ ਆ, ਇਹ ਭੱਟੀਆਂ ਦੀ ਕੌਮ ਆ, ਕਹਿੰਦੇ ਦਰਬਾਰਾਂ ਦੇ ਵਿੱਚ ਦਰਬਾਰੀ ਬਣ ਕੇ, ਭਾਵ ਰਾਜੇ ਮਹਾਰਾਜੇ ਤੇ ਬਾਦਸ਼ਾਹਾਂ ਦੇ ਦਰਬਾਰਾਂ ਦੇ ਵਿੱਚ ਵੀ ਐਸੇ ਵੈਸ਼ ਦਰਬਾਰੀ ਬਣ ਕੇ ਖਲੋਤੇ ਰਹੇ, ਕਈ ਇਹਨਾਂ ਵਿੱਚੋਂ ਖੁਦ ਆਪ ਵੀ ਰਾਜੇ ਹੋਏ ਵੈਸ਼ਾਂ ਦੇ ਵਿੱਚੋਂ, ਜਿਵੇਂ ਰਾਜਪੂਤਾਂ ਦਾ ਜ਼ਿਕਰ ਆਇਆ, ਇਸ ਤਰ੍ਹਾਂ ਰਾਜੇ ਵੀ ਹੋਏ ਤੇ ਕਈ ਰਾਜੇ ਬਣ ਕੇ ਤਖਤਾਂ ਦੇ ਉੱਤੇ ਬੈਠ ਕੇ ਦਰਬਾਰ ਲਾਉਂਦੇ ਰਹੇ ਤੇ ਕਈ ਉਹਨਾਂ ਦੇ ਸਾਹਮਣੇ ਵੀ ਖਲੋਤੇ, ਉਹ ਵੀ ਵੈਸ਼ ਸਨ ਤੇ ਉਹ ਦਰਬਾਰੀ ਬਣ ਕੇ, ਉਹਨਾਂ ਦੇ ਨੌਕਰ ਚਾਕਰ ਬਣ ਕੇ, ਉਹਨਾਂ ਦੇ ਵਜ਼ੀਰ ਆਦਿਕ ਬਣ ਕੇ ਉਹਨਾਂ ਦੇ ਦਰਬਾਰ ਵਿੱਚ ਖਲੋਤੇ ਰਹੇ ਹਨ ਇਸ ਧਰਤੀ ਤੇ, ਲੱਖਾਂ ਬੇਅੰਤ ਹੋਏ ਨੇ ਐਸੇ। ਕਿਤੜੇ ਗੁਣੀ ਭਦੌੜੀਏ ਦੇਸ਼ ਦੇਸ਼ ਵੱਡੇ ਇਤਬਾਰੀ, ਕਿਤੜੇ ਭਦੌੜ ਦੇ ਗੁਣੀ ਹਨ ਤੇ ਦੇਸ਼ਾਂ ਦੇਸ਼ਾਂ ਦੇ ਵਿੱਚ ਵੱਡੇ ਇਤਬਾਰੀ ਤੇ ਭਰੋਸੇ ਵਾਲੇ ਹੋਏ ਹਨ, ਭਾਵ ਐਸੇ ਐਸੇ ਵੈਸ਼ ਵੀ ਭਾਈ ਗੁਰਦਾਸ ਜੀ ਕਹਿੰਦੇ ਇਸ ਧਰਤੀ ਦੇ ਉੱਤੇ ਹੋਏ ਨੇ, ਜਿਹੜੇ ਸੰਸਾਰ ਜਗਤ ਦੇ ਵਿੱਚ ਬੜੇ ਬੜੇ ਇਤਬਾਰ ਵਾਲੇ, ਭਾਵ ਇਹਨਾਂ ਰਾਜਪੂਤਾਂ ਆਦਿਕਾਂ ਦੇ ਵਿੱਚ ਵੈਸ਼ਾਂ ਦੇ ਵਿੱਚ ਬੜੇ ਬੜੇ ਇਤਬਾਰ ਵਾਲੇ ਵਿਸ਼ਵਾਸ ਵਾਲੇ ਬੰਦੇ ਵੀ ਜਿਹੜੇ ਆ ਬੜੇ ਬੜੇ ਸੂਰਮੇ ਤੇ ਯੋਧੇ ਹੋਏ, ਜਿਹੜੇ ਇੱਕ ਦੂਜੇ ਦੇ ਉੱਤੇ ਭਰੋਸਾ ਤੇ ਵਿਸ਼ਵਾਸ ਰੱਖਦੇ ਸਨ, ਬੇਅੰਤ ਇਸ ਧਰਤੀ ਤੇ ਹੋ ਗੁਜਰੇ। ਹਉਮੈ ਮੋਏ ਨਾ ਹਉਮੈ ਮਾਰੀ, ਪਰੰਤੂ ਸਿੱਟਾ ਇਹ ਨਿਕਲਿਆ, ਮੈਂ ਕਰਦੇ ਹੀ ਇਸ ਧਰਤੀ ਤੋਂ ਮਰ ਗਏ, ਹਉਮੈ ਨੂੰ ਕਿਸੇ ਨੇ ਨਾ ਮਾਰਿਆ। ਇਹ ਹੀ ਕਹਿੰਦੇ ਰਹੇ, ਅਸੀਂ ਐਸ ਜਾਤ ਦੇ ਹਾਂ, ਅਸੀਂ ਐਸ ਗੋਤਰ ਦੇ ਹਾਂ, ਅਸੀਂ ਆਹ ਰਾਜਪੂਤ ਹਾਂ, ਅਸੀਂ ਆਹ ਰਾਜੇ ਹਾਂ, ਅਸੀਂ ਆਹ ਨਵਾਬ ਹਾਂ, ਸਾਡੀ ਕੁੱਲ ਦੇ ਵਿੱਚੋਂ ਆਹ ਵੱਡੇ ਵੱਡੇ ਰਾਜਪੂਤ ਰਾਜੇ ਹੋਏ ਹਨ, ਅਸੀਂ ਗੌੜ ਹਾਂ, ਇਹਨਾਂ ਦੇ ਵਿੱਚ ਵੀ ਰਾਜੇ ਮਹਾਰਾਜੇ ਪੈਦਾ ਹੋਏ ਨੇ। ਪਰ ਕਹਿੰਦੇ ਇਹਨਾਂ ਜਾਤਾਂ ਗੋਤਾਂ ਵਿੱਚ ਪੈ ਕੇ ਹਉਮੈ ਕਿਸੇ ਨੇ ਨਹੀਂ ਮਾਰੀ, ਤੇ ਜਿਨ੍ਹਾਂ ਨੇ ਹਉਮੈ ਨਹੀਂ ਮਾਰੀ ਰੱਬ ਦੇ ਘਰ ਪ੍ਰਵਾਨ ਹੀ ਨਹੀਂ ਹੋਏ, ਪਰਮੇਸ਼ਰ ਦਾ ਨਾਮ ਹਿਰਦੇ ਚ ਵਸਿਆ ਹੀ ਨਹੀਂ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਵੇਂ ਨਾ ਵਸੇ ਇਕਠਾਏ। ਹਉਮੈ ਤੇ ਪਰਮੇਸ਼ਰ ਦੇ ਨਾਮ ਦੀ ਵਿਰੋਧਤਾ ਦੋਵੇਂ ਇੱਕੋ ਜਗ੍ਹਾ ਤੇ ਨਹੀਂ ਰਹਿ ਸਕਦੇ। ਇਸ ਲਈ ਸਾਧ ਸੰਗਤ ਇਹ ਹਉਮੈ ਦੇ ਵਿੱਚ ਹੀ ਗਰਸੇ ਰਹੇ ਲੋਕ, ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਏ, ਇਹ ਸਾਰੇ ਦੇ ਸਾਰੇ ਲੋਕ ਹਉਮੈ ਦੇ ਵਿੱਚ ਗਰਸੇ ਹੀ ਸੰਸਾਰ ਜਗਤ ਤੋਂ ਚਲੇ ਗਏ। ਭਾਵ ਮਾਲਕ ਦੇ ਚਰਨਾਂ ਵਿੱਚ ਬਹੁਤੇ ਪ੍ਰਵਾਨ ਨਹੀਂ ਹੋ ਸਕੇ। ਕਿਉਂ? ਕਿਉਂਕਿ ਜਿਨ੍ਹਾਂ ਨੇ ਹਉਮੈ ਨੂੰ ਮਾਰਿਆ, ਇਹਨਾਂ ਵਿੱਚੋਂ ਵੀ ਕਿਸੇ ਨੇ ਹਉਮੈ ਮਾਰੀ ਹੋਵੇ ਤੇ ਉਹ ਪ੍ਰਵਾਨ ਹੋ ਸਕਦੇ ਆ, ਪ੍ਰਭੂ ਚਰਨਾਂ ਚ ਕਬੂਲ ਹੋ ਸਕਦੇ ਆ। ਪਰ ਰਾਜੇ ਮਹਾਰਾਜੇ ਤੇ ਬੜੇ ਬੜੇ ਧੰਨਵਾਨ ਤੇ ਅਮੀਰ ਦਰਬਾਰ ਲਾਉਣ ਵਾਲੇ ਕੇਵਲ ਹਉਮੈ ਦੇ ਵਿੱਚ ਹੀ ਗਰਸੇ ਰਹੇ, ਜੀਵਨ ਦੀ ਬਾਜੀ ਹਾਰ ਕੇ ਸੰਸਾਰ ਤੋਂ ਚਲੇ ਗਏ। ਵਾਰ 8 ਦੀ ਪੌੜੀ 12ਵੀਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣ ਅੱਗੇ ਜ਼ਿਕਰ ਕਰਦੇ ਹਨ, ਜਿਵੇਂ ਚਾਰ ਵਰਣਾਂ ਦਾ ਲਗਾਤਾਰ ਜ਼ਿਕਰ ਚੱਲ ਰਿਹਾ ਨਾ, ਬ੍ਰਾਹਮਣਾਂ ਦਾ, ਉਹਨਾਂ ਵਿੱਚ ਕੈਸੀਆਂ ਕੈਸੀਆਂ ਜਾਤਾਂ ਗੋਤਾਂ ਆਦਿਕ ਨੇ, ਫਿਰ ਜ਼ਿਕਰ ਕੀਤਾ ਖੱਤਰੀਆਂ ਦਾ, ਫਿਰ ਹੁਣੇ ਜ਼ਿਕਰ ਕਰਕੇ ਹਟੇ ਆਪਾਂ ਵੈਸ਼ਾਂ ਦਾ, ਹੁਣ ਇਹ ਜਿਹੜਾ ਚੌਥਾ ਵਰਨ ਹੈ ਸ਼ੂਦ, ਉਹਨਾਂ ਦਾ ਜ਼ਿਕਰ ਕਰ ਰਹੇ ਹਨ ਭਾਈ ਗੁਰਦਾਸ ਜੀ 8ਵੀਂ ਵਾਰ ਦੀ 12ਵੀਂ ਪੌੜੀ ਵਿੱਚ। ਕੀ ਬਚਨ ਕਹਿੰਦੇ ਨੇ? ਕਿਤੜੇ ਸੂਦ ਸਦਾਈ ਦੇ ਕਿਤੜੇ ਕਾਇਥ ਲਿਖਣ ਹਾਰੇ, ਕਿਤੜਿਆਂ ਹੀ ਬਾਣੀਏ ਕਿਤੜੇ ਭਾਪੜਿਆਂ ਸੁਨਿਆਰੇ, ਕਿਤੜਿਆਂ ਲੱਖ ਜਾਟ ਹੋਏ ਕਿਤੜਿਆਂ ਸ਼ੀਂਬੇ ਸੰਸਾਰੇ, ਕਿਤੜਿਆਂ ਠਾਠੇਰਿਆ ਕਿਤੜਿਆਂ ਲੋਹਾਰ ਵਿਚਾਰੇ, ਕਿਤੜੇ ਤੇਲੀ ਆਖੀਆਂ ਕਿਤੜੇ ਹਲਵਾਈ ਬਾਜਾਰੇ, ਕਿਤੜਿਆਂ ਲੱਖ ਪੰਖੀਏ ਕਿਤੜੇ ਨਾਈ ਤੈ ਵਣਜਾਰੇ। ਚੌਂ ਵਰਨਾਂ ਦੇ ਗੋਤ ਅਪਾਰੇ, ਚਹੁ ਵਰਣਾਂ ਦੇ ਗੋਤ ਅਪਾਰੇ। ਹੁਣ ਧਿਆਨ ਦਿਓ ਜੀ ਇਹਨਾਂ ਦੀਆਂ ਕਿਰਤਾਂ ਵੱਲ, ਵੇਖ ਵੇਖ ਕੇ ਜਿਹੜੀ ਜਿਹੜੀ ਕਿਰਤ ਕਰਦੇ ਉਹਦੇ ਮੁਤਾਬਕ ਵੀ ਉਹਨਾਂ ਦੇ ਨਾਂ ਰੱਖੇ, ਤੇ ਸਾਧ ਸੰਗਤ ਜਿਸ ਤਰ੍ਹਾਂ ਇਹਨਾਂ ਦਾ ਜ਼ਿਕਰ ਕਰਨਗੇ ਇੱਦਾਂ ਪਿੱਛੇ ਵੀ ਉਹਨਾਂ ਦਾ ਜ਼ਿਕਰ ਕਰਦੇ ਆਏ ਹਨ ਭਾਈ ਗੁਰਦਾਸ ਜੀ। ਕਹਿਣ ਲੱਗੇ, ਕਿਤੜੇ ਸੂਦ ਸਦਾਏ ਦੇ ਕਿਤੜੇ ਕਾਇਤ ਲਿਖਣ ਹਾਰੇ। ਕਈ ਆਪਣੇ ਆਪ ਨੂੰ ਸੂਦ ਸਦਵਾਉਂਦੇ ਹਨ, ਕਈ ਕਾਇਤ ਤੇ ਮੁਨਸ਼ੀ ਲੋਕ ਫਾਰਸੀ ਆਦਿਕ ਪੜ੍ਹੇ ਹੋਏ ਨੇ, ਜਿਹੜੇ ਕਹਿੰਦੇ ਪੁਸਤਕਾਂ ਦੇ ਉੱਤੇ, ਭਾਵ ਕਾਪੀਆਂ ਰਜਿਸਟਰਾਂ ਦੇ ਉੱਤੇ, ਵਹੀਆਂ ਖਾਤਿਆਂ ਦੇ ਉੱਤੇ ਲਿਖਣ ਹਾਰੇ ਬਣੇ ਆ, ਭਾਵ ਲਿਖਦੇ ਹਨ ਮੁਨਸ਼ੀ ਬਣ ਕੇ। ਕੇਤੜਿਆਂ ਹੀ ਬਾਣੀਏ ਕੇਤੜੇ ਭਾਪੜਿਆਂ ਸੁਨਿਆਰੇ। ਕਈ ਬਾਣੀਏ ਉਹ ਲੂਣ ਤੇਲ ਆਦਿਕ ਵੇਚਣ ਦਾ ਵਿਹਾਰ ਵੀ ਕਰਦੇ, ਕਈ ਭਾਪੜੇ ਜੋ ਜੈਨ ਮਤ ਨੂੰ ਮੰਨਦੇ ਆ, ਤੇ ਕਈ ਸੁਨਿਆਰੇ ਹਨ ਇਹਨਾਂ ਦੇ ਵਿੱਚ ਜਿਹੜੇ ਸੁਨਿਆਰ ਦਾ, ਸੋਨੇ ਚਾਂਦੀ ਆਦਿਕ ਦਾ ਕੰਮ ਕਰਦੇ ਹਨ। ਕੇਤੜਿਆਂ ਲੱਖ ਜਾਟ ਹੋਏ ਕੇਤੜਿਆਂ ਸ਼ੀਂਬੇ ਸੰਸਾਰੇ, ਕਈ ਲੱਖਾਂ ਜੱਟ ਹੋਏ ਕਈ ਸ਼ੀਂਬੇ ਆਦਿਕ ਸੰਸਾਰ ਜਗਤ ਵਿੱਚ ਪ੍ਰਸਿੱਧ ਹੋਏ। ਕੋਈ ਕੱਪੜੇ ਰੰਗਦਾ ਰਿਹਾ, ਕੱਪੜੇ ਸੀਂਦਾ ਰਿਹਾ, ਕੱਪੜਿਆਂ ਨੂੰ ਰੰਗ ਚਾੜਦੇ ਰਹੇ, ਇਹ ਤਾਂ ਆਦਿਕ ਇਹਨਾਂ ਵਿੱਚ ਵੀ ਪੈਦਾ ਹੋਏ। ਕੇਤੜਿਆਂ ਠਾਠੇਰਿਆਂ ਕੇਤੜਿਆਂ ਲੋਹਾਰ ਵਿਚਾਰੇ, ਕਈ ਠਠੇਰੇ ਮਿੱਟੀ ਦੇ ਭਾਂਡੇ ਬਣਾਉਂਦੇ, ਉਹਨਾਂ ਨੂੰ ਪਕਾਉਂਦੇ ਅੱਗ ਨਾਲ ਫਿਰ ਵੇਚਦੇ। ਕੇਤੜਿਆਂ ਲੋਹਾਰ ਵਿਚਾਰੇ, ਤੇ ਵਿਚਾਰ ਕਰੀਏ ਤੇ ਕਈ ਲੋਹਾਰ ਤੇ ਲੋਹੇ ਦੇ ਕਾਰੀਗਰ ਵੀ ਇਸ ਧਰਤੀ ਦੇ ਉੱਤੇ ਬੇਅੰਤ ਪੈਦਾ ਹੋਏ। ਕਿਤੜੇ ਤੇਲੀ ਆਖੀਆਂ ਕਿਤੜੇ ਹਲਵਾਈ ਬਾਜਾਰੇ, ਕਈ ਤੇਲੀ ਕਹੀਦੇ ਜਿਹੜੇ ਤੇਲ ਕੱਢਣ ਦਾ, ਕੋਲੂ ਦੇ ਵਿੱਚ ਸਰੋਂ ਆਦਿਕ, ਤੋਰੀਆ ਆਦਿਕ, ਤਿਲ ਆਦਿਕ ਉਹਨਾਂ ਦਾ ਤੇਲ ਕੱਢਦੇ, ਉਹਨਾਂ ਨੂੰ ਤੇਲੀ ਆਖੀਦਾ। ਕਹਿੰਦੇ ਕਈ ਹਲਵਾਈ ਹੋ ਕੇ ਤੇ ਬਾਜ਼ਾਰਾਂ ਦੇ ਵਿੱਚ ਮਠਿਆਈਆਂ ਬਣਾਉਣੀਆਂ ਤੇ ਮਠਿਆਈਆਂ ਵੇਚਣੀਆਂ, ਇਹਨਾਂ ਦੀ ਕਾਰ ਕਰਦੇ ਹਨ। ਕੇਤੜਿਆਂ ਲੱਖ ਪੰਖੀਏ ਕਿਤੜੇ ਨਾਈ ਤੈ ਵਣਜਾਰੇ, ਕਈ ਹਲਕਾਰੇ ਹਨ ਸੁਨੇਹਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਪਹੁੰਚਾਉਣ ਵਾਲੇ, ਕਈ ਨਾਈ ਆ ਜਿਹੜੇ ਨੌ ਕੰਡਾ ਲਾ ਕੇ ਆਪਣੇ ਉਧਰ ਪੂਰਨਾ ਕਰਦੇ, ਐਸੇ ਹੁੰਦੇ ਸੀ ਨਗਰਾਂ ਚ ਅਸੀਂ ਦੇਖੇ। ਤੋ ਸਾਧ ਸੰਗਤ ਇਸੇ ਤਰ੍ਹਾਂ ਗੁਰਮਤ ਦੇ ਵਿੱਚ ਵੀ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਪੜ੍ਹਦੇ ਹਾਂ ਨਾ ਤਾਂ ਸਾਧ ਸੰਗਤ ਜਿਵੇਂ ਸੈਣ ਨਾਈ ਬੁੱਤਕਾਰੀ ਆ ਉਹ ਘਰ ਘਰ ਸੁਣਿਆ, ਭਗਤ ਕਬੀਰ ਸਾਹਿਬ ਦਾ ਜ਼ਿਕਰ ਆਇਆ ਉਹ ਸ਼ਬਦ ਵੀ ਦਾਸ ਆਪ ਨਾਲ ਸਾਂਝਾ ਕਰ ਦਿੰਦਾ। ਉਹਨਾਂ ਲੋਕਾਂ ਦੀਆਂ ਜਾਤਾਂ ਗੋਤਾਂ ਭਗਤ ਜਨਾਂ ਦੀਆਂ ਦੇ ਵੀ ਗੁਰੂ ਅਰਜਨ ਦੇਵ ਸਾਹਿਬ ਨੇ ਵਰਣਨ ਕਰਕੇ ਆਖਿਆ, ਭਾਵੇਂ ਨੀਵੀਆਂ ਜਾਤਾਂ ਵਿੱਚ ਪੈਦਾ ਹੋਏ ਪਰ ਬੰਦਗੀ ਕਰਕੇ ਰੱਬ ਦੇ ਘਰ ਪ੍ਰਵਾਨ ਹੋ ਗਏ। ਇੱਥੇ ਗੁਰਮਤ ਦਾ ਸਿਧਾਂਤ ਇਹ ਹੈ, ਨੀਵਾਂ ਉਹ ਨਹੀਂ ਜਿਹੜਾ ਨੀਵੀਂ ਜਾਤ ਗੋਤ ਵਿੱਚ ਜਾਂ ਸ਼ੂਦਰਾਂ ਦੇ ਘਰ ਪੈਦਾ ਹੋਇਆ। ਗੁਰਮਤ ਵਿੱਚ ਕੋਈ ਖੱਤਰੀ ਬ੍ਰਾਹਮਣ ਸੂਦ ਵੈਸ਼ ਵਰਣ ਵੰਡ ਨਹੀਂ ਹੈ। ਭਾਵੇਂ ਦੁਨੀਆਂ ਉਹਨਾਂ ਨੂੰ ਕਹਿੰਦੀ ਸੀ ਇਹ ਸ਼ੂਦਰ ਨੇ ਇਹ ਨੀਵੇਂ ਹੈ, ਪਰ ਉਹ ਵੱਡੇ ਪ੍ਰਭੂ ਦੀਆਂ ਵੱਡੀਆਂ ਵਡਿਆਈਆਂ ਕਰਕੇ ਸੰਸਾਰ ਵਿੱਚ ਪੂਜੇ ਗਏ, ਦੁਨੀਆਂ ਨੇ ਉਹਨਾਂ ਦੇ ਚਰਨਾਂ ਤੇ ਨਮਸਕਾਰਾਂ ਕੀਤੀਆਂ। ਇਸ ਲਈ ਵੱਡਾ ਉਹ ਹੈ ਜਿਹੜਾ ਵੱਡੇ ਪਰਮਾਤਮਾ ਨਾਲ ਜੁੜਿਆ ਹੋਇਆ ਹੈ, ਉਹ ਨੀਚ ਨਹੀਂ ਜਿਹੜਾ ਨੀਵਿਆਂ ਦੇ ਘਰ ਪੈਦਾ ਹੋਇਆ। ਨੀਚ ਉਹ ਹੈ ਜਿਹੜਾ ਨੀਚ ਕੰਮ ਕਰਦਾ ਹੈ, ਜਿਸ ਦੇ ਨੀਚ ਕਰਮ ਨੇ ਉਹ ਨੀਚ ਹੈ, ਉਹ ਨੀਵਾਂ ਹੈ, ਉਹ ਸੰਸਾਰ ਜਗਤ ਦੇ ਵਿੱਚ ਫਟਕਾਰਿਆ ਜਾਂਦਾ, ਦੁਰਕਾਰਿਆ ਜਾਂਦਾ ਹੈ। ਗੁਰਮਤ ਅਨੁਸਾਰ ਜੀਣ ਵਾਲੇ ਜਿਹੜੇ ਆ ਉਹ ਜਿਹੜੀ ਮਰਜ਼ੀ ਜਾਤ ਗੋਤ ਵਿੱਚ ਪੈਦਾ ਹੋਏ ਹੋਣ ਉਹ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ। ਪਾਵਨ ਬਾਣੀ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਧ ਸੰਗਤ ਇਹ ਬਚਨ ਹੈ ਕਿ ਸੰਸਾਰ ਜਗਤ ਵਿੱਚ ਦੁਨੀਆਂ ਦੇ ਵਿੱਚ ਵਿਚਰਦਿਆਂ ਹੋਇਆਂ ਜਾਤ ਗੋਤ ਕਰਕੇ ਕੋਈ ਮਾਲਕ ਦੇ ਚਰਨਾਂ ਚ ਪ੍ਰਵਾਨ ਨਹੀਂ ਹੋ ਸਕਦਾ। ਆਓ ਉਹ ਬਚਨ, ਅਰਥ ਬੜੇ ਸੌਖੇ ਨੇ, ਆਪਾਂ ਨੂੰ ਪਤਾ ਲੱਗ ਜਾਣਾ ਕੇਵਲ ਤੇ ਕੇਵਲ ਸ਼ਬਦ ਪੜਨ ਨਾਲ ਹੀ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆਡ ਦਾਮ ਕੋ ਸ਼ੀਪਰੋ ਹੋਇਓ ਲਾਖੀਨਾ। ਪਰਮੇਸ਼ਵਰ ਦੀ ਬੰਦਗੀ ਕਰਨ ਵਾਲਾ ਜਿਸ ਨੂੰ ਲੋਕ ਕਹਿੰਦੇ ਸੀ ਅੱਧੀ ਦਮੜੀ ਦਾ ਸ਼ੀਬਾ ਆ, ਨਾਮਦੇਵ ਲੱਖਾਂ ਦਾ ਹੋ ਗਿਆ, ਦੁਨੀਆ ਨਮਸਕਾਰਾਂ ਕਰਨ ਲੱਗ ਪਈ। ਆਡ ਦਾਮ ਕੋ ਸ਼ੀਪਰੋ ਹੋਇਓ ਲਾਖੀਨਾ, ਬੁਨਣਾ ਤਨਣਾ ਤਿਆਗ ਕਹਿ ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਜੁਲਾਹਰੋ ਭਇਓ ਗੁਣੀ ਗਹੀਰਾ। ਰਵਦਾਸ ਢਵੰਤਾ ਢੋਰ ਨੀਤ, ਤਿੰਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਸੈਣ ਨਾਈ ਬੁੱਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਣਿਆ। ਇਹ ਬਿਦ ਸੁਣ ਕੇ ਜਾਟਰ, ਇਹ ਬਿਦ ਇਹ ਜਿਹੜੇ ਉੱਪਰ ਭਗਤ ਕਬੀਰ ਨੇ ਜਪਿਆ, ਭਗਤ ਨਾਮਦੇਵ ਜੀ ਨੇ ਜਪਿਆ, ਭਗਤ ਰਵਿਦਾਸ ਨੇ ਜਪਿਆ, ਸੈਣ ਨਾਈ ਨੇ ਜਪਿਆ, ਉਹਦੀ ਬੰਦਗੀ ਕੀਤੀ, ਇਹ ਬਿਦ ਜਦੋਂ ਧੰਨੇ ਜੱਟ ਨੇ ਸੁਣੀ ਕਿ ਜੇ ਇਹ ਸੰਸਾਰ ਤੋਂ ਨਾਮ ਜਪ ਕੇ ਤਰ ਸਕਦੇ ਆ ਤੇ ਮੈਂ ਜਪ ਕੇ ਕਿਉਂ ਨਹੀਂ ਭਵ ਸਾਗਰ ਤੋਂ ਪਾਰ ਹੋ ਸਕਦਾ। ਉਹਨੇ ਵੀ ਬੰਦਗੀ ਕੀਤੀ, ਪ੍ਰਤੱਖ ਰੂਪ ਵਿੱਚ ਰੱਬ ਦਾ ਦਰਸ਼ਨ ਕਰ ਲਿਆ। ਇਹ ਬਿਦ ਸੁਣ ਕੇ ਜਾਟ ਰੋ, ਉੱਠ ਭਗਤੀ ਲਾਗਾ ਮਿਲਿਆ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਫਿਰ ਉਹ ਧੰਨਾ ਜੱਟ ਵੀ ਵੱਡੀਆਂ ਭਾਗਾਂ ਵਾਲਾ ਬਣ ਗਿਆ। ਇਸ ਲਈ ਉਹਨਾਂ ਜਾਤਾਂ ਗੋਤਾਂ ਤੇ ਕੰਮਾਂ ਦਾ ਜ਼ਿਕਰ ਕਰ ਰਹੇ ਭਾਈ ਗੁਰਦਾਸ ਜੀ ਤੇ ਦੱਸਣਾ ਇਹ ਚਾਹੁੰਦੇ, ਵੱਡਾ ਉਹ ਜਿਹੜਾ ਵੱਡੇ ਪ੍ਰਭੂ ਨਾਲ ਜੁੜ ਗਿਆ। ਵੱਡੇ ਕੀਆਂ ਵਡਿਆਈਆਂ ਕਿਸੇ ਕਹਿਣਾ ਕਹਿਣ ਨਾ ਜਾਏ, ਜਿਸ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ, ਜਿਹੜੇ ਉਸ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਗਏ। ਭਾਵੇਂ ਉਹ ਜੁਲਾਇਆਂ ਦੇ ਘਰ ਪੈਦਾ ਹੋਇਆ ਹੋਵੇ ਭਗਤ ਕਬੀਰ, ਭਾਵੇਂ ਉਹ ਸ਼ੀਂਬਿਆਂ ਦੇ ਘਰ ਨਾਮ ਦੇਵ, ਭਾਵੇਂ ਉਹ ਨਾਈਆਂ ਦੇ ਘਰ ਭਗਤ ਸੈਣ, ਭਾਵੇਂ ਉਹ ਚਮਾਰਾਂ ਦੇ ਘਰ ਭਗਤ ਰਵਿਦਾਸ, ਕਿਸੇ ਵੀ ਜਾਤ ਗੋਤ ਵਿੱਚ ਉਹ ਮਹਾਨ ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਮਹਾਨ ਹੋ ਨਿਬੜੇ। ਜਿਸ ਨੀਚ ਕਉ ਕੋਈ ਨਾ ਜਾਣੈ ਨਾਮ ਜਪਤ, ਉਹ ਚਹੁ ਕੁੰਟ ਮਾਨੈ। ਤਤ ਦੀ ਗੱਲ ਇਹ ਹੈ, ਕਹਿਣ ਲੱਗੇ ਕੇਤੜਿਆਂ ਲੱਖ ਪੰਖੀਏ, ਕਿਤੜੇ ਨਾਈ ਤੈ ਵਣਜਾਰੇ, ਕਈ ਸੁਨੇਹੇ ਦੇਣ ਵਾਲੇ ਹਲਕਾਰੇ, ਕਈ ਨਾਈ ਇਤ ਆਦਿਕ ਲੋਕਾਂ ਦੀ ਮੁੱਠੀ ਚਾਪੀ ਕਰਕੇ, ਕਿਸੇ ਦੀ ਸੰਸਾਰ ਜਗਤ ਵਿੱਚ ਚਾਕਰੀ ਕਰਕੇ ਉਹ ਵੀ ਸੰਸਾਰ ਜਗਤ ਵਿੱਚ ਵਿਚਰਦੇ ਰਹੇ, ਕਈ ਵਣਜਾਰੇ ਜਿਹੜੇ ਕੱਪੜੇ ਆਦਿਕ ਵੇਚਣੇ ਤੇ ਸੀਨੇ ਤੇ ਰੰਗਣੇ ਇਹਨਾਂ ਦਾ ਕੰਮ ਵੀ ਕਰਦੇ ਹਨ। ਬੇਅੰਤ ਇਸ ਧਰਤੀ ਤੇ ਲੱਖਾਂ ਹੀ ਇਸ ਧਰਤੀ ਦੇ ਉੱਤੇ ਪੈਦਾ ਹੋਏ। ਚਹੁ ਵਰਣਾਂ ਦੇ ਗੋਤ ਅਪਾਰੇ, ਕਹਿਣ ਲੱਗੇ ਇਹਨਾਂ ਚਹੁ ਵਰਣਾਂ ਦੇ ਵਿੱਚ ਬੇਅੰਤ ਗੋਤ ਫਿਰਦੇ ਹਨ। ਪਾਓ ਬੇਅੰਤ, ਭਾਈ ਗੁਰਦਾਸ ਜੀ ਦਾ ਇਹ ਤੱਤ ਦੀ ਗੱਲ ਹੈ ਕਿ ਚਹੁ ਵਰਣਾਂ ਦੇ ਗੋਤ ਅਪਾਰੇ, ਮਤਲਬ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਅਸੀਂ ਕੁਸ਼ਕ ਦਾ ਜ਼ਿਕਰ ਕੀਤਾ, ਬ੍ਰਾਹਮਣਾਂ ਦੇ ਵਿੱਚ ਵੀ, ਖੱਤਰੀਆਂ ਦੇ, ਵੈਸ਼ਾਂ ਦੇ ਵੀ ਤੇ ਸ਼ੂਦਰਾਂ ਦੇ ਵੀ ਕੁਝਕ ਦਾ ਜ਼ਿਕਰ ਕੀਤਾ ਹੈ, ਪਰੰਤੂ ਬੇਅੰਤ ਐਸੀਆਂ ਜਾਤਾਂ ਗੋਤਾਂ ਇਹਨਾਂ ਵਰਣਾਂ ਦੇ ਵਿੱਚ ਹਨ, ਪਰੰਤੂ ਇਹਨਾਂ ਜਾਤਾਂ ਗੋਤਾਂ ਤੋਂ ਜਿਹੜੇ ਉੱਚੇ ਉੱਠ ਕੇ ਇੱਕ ਨਿਰੰਕਾਰ ਪਰਮੇਸ਼ਰ ਦੀ ਬੰਦਗੀ ਵਿੱਚ, ਉਹਦੀ ਇਬਾਦਤ ਵਿੱਚ ਜੁੜਦੇ ਹਨ, ਉਹੀ ਮਾਲਕ ਦੇ ਦਰ ਦੇ ਉੱਤੇ ਪ੍ਰਵਾਨ ਹੋ ਸਕਦੇ ਹਨ। ਕਿਸੇ ਜਾਤ ਗੋਤ ਕਿਸੇ ਵਰਣ ਆਸ਼ਰਮ ਕਰਕੇ ਮਾਲਕ ਦੇ ਚਰਨਾਂ ਵਿੱਚ ਥਾਂ ਨਹੀਂ ਪ੍ਰਾਪਤ ਕੀਤੀ ਜਾ ਸਕਦੀ। ਨਾਨਕ ਅੱਗੇ ਸੋ ਮਿਲੈ ਜੇ ਖੱਟੇ ਕਾਲੇ ਦੇ। ਉੱਥੇ ਅਮਲੀ ਜੀਵਨ, ਪ੍ਰੈਕਟੀਕਲ ਲਾਈਫ, ਚੰਗੇ ਗੁਣਾਂ ਦੇ ਧਾਰਨੀ ਹੋ ਤੇ ਜਪ ਕੇ ਸਤਨਾਮ ਸ੍ਰੀ ਵਾਹਿਗੁਰੂ ਮਾਲਕ ਦੇ ਚਰਨਾਂ ਚ ਕਬੂਲ ਹੋਇਆ ਜਾ ਸਕਦਾ ਹੈ। ਵਾਰ 8ਵੀਂ ਦੀ ਪੌੜੀ 13ਵੀਂ ਵਿੱਚ ਫੁਰਮਾਨ ਕਰ ਰਹੇ ਹਨ, ਕਿੱਤੜੇ ਗਿਰ ਹੀ ਆਖੀਅਨ, ਕੇਤੜਿਆਂ ਲੱਖ ਫਿਰਨ ਉਦਾਸੀ, ਕੇਤੜਿਆਂ ਜੋਗੀ ਸਿਰਾ, ਕੇਤੜਿਆਂ ਹੋਏ ਸੰਨਿਆਸੀ। ਸੰਨਿਆਸੀ ਦਸ ਨਾਮ ਧਰ, ਜੋਗੀ 12 ਪੰਥ ਨਿਵਾਸੀ, ਕੇਤੜਿਆਂ ਲੱਖ ਪਰਮਹੰਸ, ਕਿਤੜੇ ਬਾਨ ਪ੍ਰਸਤ ਬਨਵਾਸੀ, ਕੇਤੜਿਆਂ ਹੀ ਡੰਡ ਧਾਰ, ਕਿਤੜੇ ਜੈਨੀ ਜੀ ਦਿਆਸੀ। ਛੇ ਘਰ ਛੇ ਗੁਰ ਆਖੀਅਨ, ਛੇ ਉਪਦੇਸ਼ ਭੇਸ ਅਭਿਆਸੀ, ਛੇ ਰੁੱਤ 12 ਮਾਹ ਕਰ, ਸੂਰਜ ਇੱਕੋ 12 ਰਾਸੀ। ਗੁਰਾ ਗੁਰੂ ਸਤ ਗੁਰ ਅਬਨਾਸੀ, ਗੁਰਾ ਗੁਰੂ ਸਤ ਗੁਰ ਅਬਨਾਸੀ। ਕਿਤਨੀ ਤਰ੍ਹਾਂ ਦੇ ਮਤ ਤੇ ਕਿੰਨੀ ਤਰ੍ਹਾਂ ਦੇ ਸਾਧੂ ਮਹਾਤਮਾ ਤੇ ਕਿੰਨੀ ਤਰ੍ਹਾਂ ਦੇ ਮਤ ਮਜ਼ਹਬ ਇਸ ਧਰਤੀ ਦੇ ਉੱਤੇ ਪੈਦਾ ਹੋਏ ਨੇ, ਉਹਨਾਂ ਦਾ ਸੰਖੇਪ ਵਿੱਚ ਵਰਣਨ ਕਰ ਰਹੇ ਆ। ਪਰ ਕਹਿਣ ਲੱਗੇ, ਪ੍ਰਵਾਨ ਉਹ ਹੀ ਆ ਜਿਹੜਾ ਸਤਿਗੁਰ ਦੀ ਸ਼ਰਨ ਪੈ ਕੇ ਉਸ ਨਿਰੰਕਾਰ ਪ੍ਰਭੂ ਵਿੱਚ ਲੀਨ ਹੋਇਆ ਹੈ। ਧਿਆਨ ਦੇਣਾ, ਕਿਤੜੇ ਗਿਰ ਹੀ ਆਖੀਅਨ, ਕਿੰਨੇ ਸੰਸਾਰ ਦੇ ਵਿੱਚ ਗਿਰ ਹੀ ਆਖੀ ਦੇ ਆ, ਗਿਰ ਹੀ ਦਾ ਅਰਥ ਹੈ ਗ੍ਰਿਸਤੀ। ਕਿਤੜੇ ਗਿਰ ਹੀ ਆਖੀਅਨ, ਕਿੰਨੇ ਸੰਸਾਰ ਦੇ ਵਿੱਚ ਗ੍ਰਿਸਤੀ ਵੇਖਦੇ ਹਾਂ ਤੇ ਆਖਦੇ ਹਾਂ ਵੀ ਇਹ ਗ੍ਰਿਸਤੀ ਜੀਵਨ ਵਾਲਾ ਹੈ। ਕਿਤੜਿਆਂ ਲੱਖ ਫਿਰਨ ਉਦਾਸੀ, ਤੇ ਕਿਤਨੇ ਲੱਖਾਂ ਸੰਸਾਰ ਜਗਤ ਵਿੱਚ ਨੇ ਜਿਹੜੇ ਘਰ ਬਾਰ ਛੱਡ ਕੇ, ਗ੍ਰਿਸਤ ਛੱਡ ਕੇ ਉਦਾਸੀ ਹੋਏ ਫਿਰਦੇ ਆ। ਕਹਿਣ ਲੱਗੇ, ਕੇਤੜਿਆਂ ਜੋਗੀ ਸਰਾ, ਕੇਤੜਿਆਂ ਹੋਏ ਸੰਨਿਆਸੀ। ਕਿੰਨੇ ਸੰਸਾਰ ਜਗਤ ਵਿੱਚ ਜੋਗੀ ਆ ਤੇ ਕਿੰਨੇ ਘਰ ਬਾਰ ਛੱਡ ਕੇ ਮੰਗ ਕੇ ਖਾਣ ਵਾਲੇ ਸੰਨਿਆਸੀ ਬਣੇ ਫਿਰਦੇ ਨੇ। ਫਿਰ ਕਹਿੰਦੇ, ਸੰਨਿਆਸੀ ਦਸ ਨਾਮ ਧਰ, ਜੋਗੀ 12 ਪੰਥ ਨਿਵਾਸੀ। ਜਿਹੜੇ ਸੰਨਿਆਸੀ ਆ ਉਹਨਾਂ ਦੇ ਵੀ ਅੱਗਿਓਂ 10 ਫਿਰਕੇ ਆ, ਭਾਰਤੀ, ਗਿਰੀ, ਪੁਰੀ, ਇਤ ਆਦਿਕ। ਇਹ ਵੱਖ ਵੱਖ ਤਰ੍ਹਾਂ ਦੇ ਸੰਨਿਆਸੀ ਆ। ਜਿਹੜੇ ਜੋਗੀ ਨੇ ਉਹਨਾਂ ਦੇ ਵੀ ਅੱਗਿਓਂ 12 ਪੰਥ ਨੇ, ਜੋਗੀਆਂ ਦੇ ਵੱਖ ਵੱਖ ਉਹਨਾਂ ਦੇ ਵੀ 12 ਫਿਰਕੇ ਆ, ਭਿੰਨ ਭੇਦ ਨੇ ਉਹਨਾਂ ਦੇ ਵਿੱਚ। ਉਹਨਾਂ ਦੇ 12 ਪੰਥ, ਉਹਨਾਂ ਦੇ ਵੀ ਅੱਡ ਅੱਡ ਅੱਗਿਓਂ ਅਸੂਲ ਨੇ। ਭਾਵ ਪਹਿਲਾਂ ਸੰਨਿਆਸੀ ਹੋ ਗਏ, ਫਿਰ ਸੰਨਿਆਸੀਆਂ ਵਿੱਚ 10 ਤਰ੍ਹਾਂ ਦੇ ਸੰਨਿਆਸੀ, ਜੋਗੀ ਹੋ ਗਏ ਤੇ ਉਹਨਾਂ ਜੋਗੀਆਂ ਵਿੱਚ ਵੀ ਅੱਗਿਓਂ 12 ਤਰ੍ਹਾਂ ਦੇ ਵੱਖ ਵੱਖ ਉਹਨਾਂ ਦੇ ਰਸਤੇ ਆ। ਭਾਵ ਵੰਡੀਆਂ ਹੀ ਵੰਡੀਆਂ ਪਈਆਂ, ਪਰ ਚੇਤੇ ਰੱਖਿਓ ਸਾਧ ਸੰਗਤ, ਧੰਨ ਗੁਰੂ ਨਾਨਕ ਦਾਤੇ ਨੇ ਸਭ ਵੰਡਾਂ ਤੋੜ ਕੇ ਸਾਰੀ ਸ੍ਰਿਸ਼ਟੀ ਨੂੰ ਇੱਕ ਥਾਂ ਤੇ ਬਿਠਾਤਾ। ਖੱਤਰੀ, ਬ੍ਰਾਹਮਣ, ਸੂਦ, ਵੈਸ਼, ਉਪਦੇਸ਼ ਚੌਂ ਵਰਨਾ ਕੋ ਸਾਂਝਾ। ਇੱਥੇ ਸਾਰੇ ਦੇ ਸਾਰੇ ਵਰਨਾ, ਮਤਾਂ, ਮਜ਼ਹਬਾਂ ਦੀਆਂ ਵੰਡਾਂ ਮੁੱਕ ਗਈਆਂ। ਤੋ ਭਾਈ ਗੁਰਦਾਸ ਜੀ ਉਹਨਾਂ ਦਾ ਜ਼ਿਕਰ ਕਰ ਰਹੇ ਵੀ ਕਿਵੇਂ ਇਹ ਲੋਕ ਵੰਡੇ ਹੋਏ। ਕੇਤੜਿਆਂ ਲੱਖ ਪਰਮਹੰਸ, ਕਿਤੜੇ ਬਾਨ ਪ੍ਰਸਤ ਬਨਵਾਸੀ। ਕਿੰਨੇ ਲੱਖਾਂ ਹੀ ਸੰਸਾਰ ਜਗਤ ਦੇ ਵਿੱਚ ਆਪਣੇ ਆਪ ਨੂੰ ਪਰਮਹੰਸ ਅਖਵਾਉਂਦੇ, ਭਾਵ ਕਿ ਜਿਹੜੇ ਤੱਤ ਮਿਥਿਆ ਦਾ ਵਿਵੇਚਨ ਕਰਨ ਵਾਲੇ। ਆ ਸੰਸਾਰ ਦਾ ਤੱਤ ਆ, ਆ ਸੰਸਾਰ ਮਿਥਿਆ, ਆਹ ਕੁਛ ਸਾਨੂੰ ਕਰਨਾ ਚਾਹੀਦਾ, ਆਹ ਕੁਛ ਸਾਨੂੰ ਨਹੀਂ ਕਰਨਾ ਚਾਹੀਦਾ। ਉਹ ਆਪਣੇ ਆਪ ਨੂੰ ਪਰਮਹੰਸ ਅਖਵਾਉਂਦੇ ਆ। ਸਾਰੀ ਜ਼ਿੰਦਗੀ ਇਹੀ ਲੋਕਾਂ ਨੂੰ ਦੱਸਦੇ ਰਹਿੰਦੇ ਵੀ ਆਹ ਕਰਨਾ ਤੇ ਆਹ ਨਹੀਂ ਕਰਨਾ, ਆਹ ਕਰਨਾ ਤੇ ਆਹ ਨਹੀਂ ਕਰਨਾ, ਮਾੜਾ ਤੇ ਆਹ ਚੰਗਾ, ਆਹ ਪਾਪ ਆ ਤੇ ਆਹ ਪੁੰਨੇ ਆ। ਇਹੋ ਹੀ ਦੱਸਦੇ ਰਹਿੰਦੇ। ਆਪਣੇ ਹਿਰਦੇ ਵਿੱਚ ਚੰਗੇ ਗੁਣ ਵਸਾਏ ਆ ਕਿ ਨਹੀਂ ਵਸਾਏ, ਇਹ ਅਲੱਗ ਬਾਤ ਆ। ਉਹ ਆਪਣੇ ਆਪ ਨੂੰ ਪਰਮਹੰਸ ਅਖਵਾਉਂਦੇ। ਕਿਤੜੇ ਬਾਨ ਪ੍ਰਸਤ ਬਨਵਾਸੀ, ਬਾਨ ਪ੍ਰਸਤ ਦਾ ਭਾਵ ਆ ਜਿਹੜੇ ਘਰ ਬਾਰ ਛੱਡ ਕੇ ਬਨਾਂ ਦੇ ਵਿੱਚ, ਜੰਗਲਾਂ ਦੇ ਵਿੱਚ ਚਲੇ ਗਏ। ਕਹਿੰਦੇ ਉਹ ਬਾਨ ਪ੍ਰਸਤ ਹੋ ਕੇ ਜੰਗਲਾਂ ਦੇ ਵਿੱਚ ਹੀ ਘੁੰਮਦੇ ਫਿਰਦੇ ਹਨ, ਬੇਅੰਤ ਹਨ ਇਸ ਧਰਤੀ ਦੇ ਉੱਤੇ। ਕੇਤੜਿਆਂ ਹੀ ਡੰਡ ਧਾਰ, ਕਿਤੜੇ ਜੈਨੀ ਜੀ ਦਿਆਸੀ। ਕਈ ਡੰਡਾ ਹੱਥ ਚ ਰੱਖ ਕੇ ਜੋਗੀਆਂ ਦੇ ਮਤ ਦੇ ਵਿੱਚ ਰਲਦੇ, ਕੋਈ ਸੰਸਾਰ ਜਗਤ ਵਿੱਚ ਆਪਣੇ ਆਪ ਨੂੰ ਡੰਡਾ ਧਾਰ ਸੰਨਿਆਸੀ ਅਖਵਾਉਂਦੇ ਆ। ਉਹ ਡੰਡਾ ਧਾਰ ਦਾ ਮਤਲਬ ਉਹਨਾਂ ਆਪਣੇ ਹੱਥ ਦੇ ਵਿੱਚ ਡੰਡਾ ਪਕੜਿਆ ਤੇ ਘਰੋ ਘਰੀ ਦੁਨੀਆਂ ਦੇ ਵਿੱਚੋਂ ਮੰਗ ਕੇ ਖਾਂਦੇ ਆ ਤੇ ਤੁਰੇ ਫਿਰਦੇ ਆ। ਕਿਤੜੇ ਜੈਨੀ ਜੀ ਦਿਆਸੀ, ਕਈ ਜੈਨੀ ਹੋ ਕੇ ਜੀਵਾਂ ਦੇ ਉੱਤੇ ਦਇਆ ਕਰਦੇ ਆ, ਮੂੰਹ ਦੇ ਉੱਤੇ ਪੱਟੀਆਂ ਬੰਨੀ ਫਿਰਦੇ ਆ, ਪੈਰੀ ਜੁੱਤੀ ਨਹੀਂ ਪਾਉਂਦੇ ਤੇ ਸਾਧ ਸੰਗਤ ਉਹ ਕਹਿੰਦੇ ਸਾਡੇ ਕੋਲੋਂ ਕੋਈ ਜੀ ਨਾ ਮਰ ਜੇ। ਗੰਧ ਆਦਿਕ ਵਿਸ਼ਟਾ ਆਦਿਕ ਵੀ ਜਦੋਂ ਕਰਦੇ ਉਹਨੂੰ ਫਰੋਲ ਫਰੋਲ ਕੇ ਵੇਖਦੇ ਆ ਕਿ ਕਿਤੇ ਇਹਦੇ ਵਿੱਚ ਕੋਈ ਜੀ ਨਾ ਹੋਏ, ਮਰ ਨਾ ਜਾਏ ਸਾਡੇ ਕੋਲ। ਏਦਾਂ ਦੇ ਕਰਮ ਕਾਂਡੀ ਜੈਨੀ ਬੇਅੰਤ ਸੰਸਾਰ ਵਿੱਚ ਫਿਰ ਰਹੇ ਨੇ। ਛੇ ਘਰ ਛੇ ਗੁਰ ਆਖੀਅਨ, ਛੇ ਉਪਦੇਸ਼ ਭੇਸ ਅਭਿਆਸੀ, ਛੇ ਸ਼ਾਸਤਰ ਨੇ ਸਾਂਖ ਯੋਗ ਨਿਆਏ ਆਦਿਕ, ਤੇ ਛੇ ਹੀ ਉਹਨਾਂ ਨੂੰ ਲਿਖਣ ਵਾਲੇ ਉਹਨਾਂ ਦੇ ਵਿਦਵਾਨ ਆ, ਤੇ ਛੇ ਹੀ ਉਹਨਾਂ ਦੇ ਉਪਦੇਸ਼ ਆ। ਐਸੇ ਐਸੇ ਉਹਨਾਂ ਦੇ ਪੜ੍ਹਨ ਵਾਲੇ, ਗਾਉਣ ਵਾਲੇ ਤੇ ਉਹਨਾਂ ਦਾ ਅਭਿਆਸ ਕਰਨ ਵਾਲੇ ਵੀ ਬੇਅੰਤ ਭਿੰਨ ਭਿੰਨ ਤਰ੍ਹਾਂ ਤਰ੍ਹਾਂ ਦੇ ਲੋਕ ਸੰਸਾਰ ਵਿੱਚ ਫਿਰ ਰਹੇ ਨੇ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਚਨ ਆਖੇ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਪਰ ਪ੍ਰਵਾਨ ਕੌਣ ਹੈ? ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ। ਵਡਿਆਈ ਕਿਹਨਾਂ ਨੂੰ ਮਿਲਣੀ ਹੈ? ਜਿਹਦੇ ਹਿਰਦੇ ਘਰ ਵਿੱਚ ਪਰਮਾਤਮਾ ਦੀ ਵਡਿਆਈ ਹੈ, ਜਿਹੜੇ ਘਰ ਚ ਪ੍ਰਭੂ ਦੀ ਵਡਿਆਈ, ਵਾਹਿਗੁਰੂ ਦੀ ਵਡਿਆਈ ਕੀਤੀ ਜਾਂਦੀ ਹੈ, ਉਹੀ ਉਹੀ ਹਿਰਦਾ ਘਰ ਪਰਮੇਸ਼ਰ ਨੂੰ ਪ੍ਰਵਾਨ ਹੋਣਾ ਹੈ। ਇਸ ਲਈ ਛੇ ਸ਼ਾਸਤਰ ਛੇ ਹੀ ਉਹਨਾਂ ਨੂੰ ਲਿਖਣ ਵਾਲੇ ਆਖੀਦੇ ਆ, ਤੇ ਛੇ ਹੀ ਉਹਨਾਂ ਨੇ ਵੱਖ ਵੱਖ ਉਪਦੇਸ਼ ਦਿੱਤੇ। ਐਸੇ ਉਹਨਾਂ ਸ਼ਾਸਤਰਾਂ ਦਾ ਅਭਿਆਸ ਕਰਨ ਵਾਲੇ ਵੀ ਬੇਅੰਤ ਲੋਕ ਇਸ ਧਰਤੀ ਦੇ ਉੱਤੇ ਤੁਰੇ ਫਿਰਦੇ ਹਨ। ਛੇ ਰੁੱਤ ਬਾਰਹ ਮਾਹ ਕਰ, ਸੂਰਜ ਇੱਕੋ ਬਾਰਹ ਰਾਸੀ। ਕਹਿਣ ਲੱਗੇ ਸੂਰਜ ਇੱਕ ਆ, ਪਰੰਤੂ ਬਾਰਾਂ ਰਾਸਾਂ, ਬਾਰਾਂ ਮਹੀਨੇ ਤੇ ਛੇ ਰੁੱਤਾਂ ਇੱਕ ਸੂਰਜ ਤੋਂ ਪੈਦਾ ਕੀਤੀਆਂ ਨੇ। ਸੂਰਜ ਇੱਕੋ, ਰੁੱਤ ਅਨੇਕ। ਨਾਨਕ ਕਰਤੇ ਕੇ ਕੇਤੇ ਵੇਸ, ਇਹ ਸਾਰੇ ਦੇ ਸਾਰੇ ਵੇਸ ਉਸ ਨਿਰੰਕਾਰ ਪਰਮਾਤਮਾ ਦੇ ਹੀ ਆ। ਸੂਰਜ ਇੱਕੋ ਹੀ ਆ, ਰੁੱਤਾਂ ਤਰ੍ਹਾਂ ਤਰ੍ਹਾਂ ਦੀਆਂ ਨੇ। ਕਹਿੰਦੇ ਛੇ ਰੁੱਤ, ਛੇ ਰੁੱਤਾਂ ਨੇ, ਦੋ ਦੋ ਮਹੀਨਿਆਂ ਦੀ ਇੱਕ ਰੁੱਤ ਹੈ। ਕਹਿਣ ਲੱਗੇ ਛੇ ਰੁੱਤਾਂ ਨੇ, ਬਾਰਾਂ ਮਹੀਨੇ ਆ, ਬਾਰਾਂ ਰਾਸ਼ੀਆਂ ਵਾ, ਪਰ ਸੂਰਜ ਇੱਕੋ ਹੀ ਹੈ ਜੋ ਪਰਮੇਸ਼ਰ ਨੇ ਇੱਥੇ ਸੰਸਾਰ ਜਗਤ ਦੇ ਵਿੱਚ ਘੜਿਆ ਤੇ ਬਣਾਇਆ ਹੈ। ਹੁਣ ਅਖੀਰ ਦੇ ਵਿੱਚ ਜਾ ਕੇ ਗੁਰਮਤ ਦਾ ਦ੍ਰਿਸ਼ਟਾਂਤ ਦਿੰਦੇ, ਕਹਿਣਾ ਕੀ ਚਾਹੁੰਦੇ ਨੇ? ਗੁਰਾ ਗੁਰੂ ਸਤਿਗੁਰ ਅਬਨਾਸੀ। ਧਿਆਨ ਨਾਲ ਸੁਣਨਾ, ਗੁਰਾ ਗੁਰੂ ਸਤਿਗੁਰ ਅਬਨਾਸੀ। ਕਹਿੰਦੇ ਗੁਰੂਆਂ ਦਾ ਗੁਰੂ, ਗੁਰੂਆਂ ਦਾ ਗੁਰੂ ਸਭ ਤੋਂ ਸ਼੍ਰੋਮਣੀ ਅਕਾਲ ਪੁਰਖ ਹੈ, ਜਿਹੜਾ ਸਦਾ ਅਬਨਾਸੀ ਹੈ, ਜਿਹੜੇ ਸਤਿਗੁਰੂ ਜੀ ਦੇ ਰਾਹੀਂ ਉਸ ਸਾਰਿਆਂ ਤੋਂ ਸ਼੍ਰੋਮਣੀ ਅਕਾਲ ਪੁਰਖ ਪਰਮਾਤਮਾ ਦੀ ਓਟ ਤੇ ਸਹਾਰਾ ਲੈਂਦੇ ਨੇ। ਜਿਹੜਾ ਅਬਨਾਸੀ ਪਰਮਾਤਮਾ ਹੈ, ਸਾਧ ਸੰਗਤ, ਉਹਨਾਂ ਦੀ ਜ਼ਿੰਦਗੀ ਦਾ ਬੇੜਾ ਹੀ ਪਾਰ ਹੁੰਦਾ ਹੈ। ਭਾਵੇਂ ਦੁਨੀਆਂ ਵਿੱਚ ਲੋਕ ਆਪਣੇ ਆਪਣੇ ਮਤਾਂ ਮਜ਼ਹਬਾਂ ਦੀਆਂ ਗੱਲਾਂ ਕਰਦੇ ਹਨ, ਪਰ ਉਹ ਨਿਰੰਕਾਰ ਪਰਮੇਸ਼ਰ ਇੱਕ ਹੈ। ਉਸ ਇੱਕ ਨਾਲ ਜੁੜ ਕੇ ਹੀ ਭਾਵ ਸਾਗਰ ਤੋਂ ਪਾਰ ਹੋਇਆ ਜਾ ਸਕਦਾ, ਮੁਕਤ ਹੋਇਆ ਜਾ ਸਕਦਾ ਹੈ। ਅਬਨਾਸੀ ਪਰਮਾਤਮਾ ਦੇ ਚਰਨਾਂ ਨਾਲ ਜੁੜ ਕੇ ਹੀ ਨਾ ਨਾਸ਼ ਹੋਣ ਵਾਲੀ ਅਵਸਥਾ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਜਿੰਨਿਆਂ ਦਾ ਭਾਈ ਗੁਰਦਾਸ ਜੀ ਨੇ ਪਿੱਛੇ ਜ਼ਿਕਰ ਕੀਤਾ, ਇਹ ਸਾਰੇ ਨਾਸ਼ ਹੋ ਜਾਣ ਵਾਲੇ, ਇਹ ਸਾਰੇ ਦੇ ਸਾਰੇ ਬਿਨਸ ਜਾਣ ਵਾਲੇ, ਇਹ ਸਾਰੇ ਦੇ ਸਾਰੇ ਮੌਤ ਦੇ ਮੂੰਹ ਚ ਚਲੇ ਜਾਣ ਵਾਲੇ, ਕਾਲ ਦੇ ਵਸ ਵਿੱਚ ਹਨ। ਪਰ ਜ਼ਿੰਦਗੀ ਦਾ ਬੇੜਾ ਉਹਨਾਂ ਦਾ ਪਾਰ ਹੈ ਜਿਹੜੇ ਕਾਲ ਦੇ ਵਸ ਪੈਣ ਵਾਲਿਆਂ ਦੀ ਪੂਜਾ ਨਹੀਂ, ਸਗੋਂ ਜਿਹੜੇ ਅਕਾਲ ਦੇ ਪੁਜਾਰੀ ਹੋ ਗਏ, ਜਿਹੜੇ ਨਿਰੰਕਾਰ ਪਰਮੇਸ਼ਰ ਦੇ ਪੁਜਾਰੀ ਹੋ ਗਏ, ਉਹਦੇ ਨਾਲ ਜਿਨ੍ਹਾਂ ਨੇ ਸਾਂਝ ਪਾਈ ਹੈ, ਉਹ ਹੀ ਭਾਵ ਸਾਗਰ ਤੋਂ ਤਰ ਕੇ ਉਹ ਵੀ ਸਦਾ ਵਾਸਤੇ ਅਮਰ ਹੋ ਜਾਂਦੇ ਹਨ। ਇਸ ਲਈ ਜਪ ਮਨ ਸਤਨਾਮ, ਸਦਾ ਸਤਨਾਮ। ਹਲਤ ਪਲਤ ਭੁੱਖ ਉਜੜ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ। ਹਰ ਏਕ ਸਿਮਰ, ਏਕ ਸਿਮਰ, ਏਕ ਸਿਮਰ ਪਿਆਰੇ, ਕਲ ਕਲੇਸ਼ ਲੋਭ ਮੋਹ ਮਹਾਂਭੁਵ ਜੜ ਤਾਰੇ। ਉਹ ਇੱਕ ਹੀ ਇੱਕ, ਇੱਕ ਹੀ ਇੱਕ ਪਰਮੇਸ਼ਰ ਦੇ ਜਾਪ ਵਿੱਚ ਜੁੜ ਜਾ, ਤੂੰ ਭਾਵ ਸਾਗਰ ਤੋਂ ਪਾਰ ਹੋ ਜਾਏਗਾ, ਮਹਾਂਭੁਵ ਜੜ ਸੰਸਾਰ ਤੋਂ ਤੇਰਾ ਪਾਰ ਉਤਾਰਾ ਹੋ ਜਾਏਗਾ।